ਜਿਉਂ ਜਿਉਂ ਸਤਿਗੁਰ ਨੇ ਪਿਆਰ ਕੀਤਾ ਤਿਉਂ ਤਿਉਂ ਰਾਜੇ ਨਾਲ ਖੁੱਲ੍ਹੇ ਵਰਤੇ ਅਤੇ ਉਸ ਨਾਲ ਬਰਾਬਰੀ ਦਾ ਵਰਤਾਓ ਕੀਤਾ। ਮਾਨੋ ਸਿੱਖ ਨਹੀਂ ਹੈ, ਇੱਕ ਸਖਾ ਹੈ ਜਾਂ ਬਾਲ ਸਖਾਈ ਮਿੱਤਰ ਹੈ। ਤਿਵੇਂ ਤਿਵੇਂ ਰਾਜੇ ਦਾ ਭਾਉ ਪ੍ਰੇਮ ਅਤੇ ਅਦਬ ਵਧਿਆ। ਆਦਮੀ ਦੇ ਮਨ ਦਾ ਕੁਦਰਤੀ ਖਾਸਾ ਕੀ ਹੈ ਕਿ ਜਿਉਂ ਜਿਉਂ ਉਸ ਨੂੰ ਬਰਾਬਰੀ ਦਾ ਪਿਆਰ ਮਿਲੇ, ਅਧਿਕਾਰ ਮਿਲੇ, ਜਿਉਂ ਜਿਉਂ ਦਿਲ ਖੁੱਲ੍ਹਣ ਤਿਉਂ ਤਿਉਂ ਮਨ ਅਦਬ ਲਿਹਾਜ਼ ਵਿੱਚ ਘਟਦਾ ਹੈ। ਨਾ ਵਾਜਬ ਲਾਭ ਉਠਾਉਂਦੇ ਹੌਲੇ ਹੌਲੇ ਇੰਨਾ ਸਿਰੇ ਚੜ੍ਹਦਾ ਹੈ ਕਿ ਸੰਭਲਣਾ ਕਠਿਨ ਹੋ ਜਾਂਦਾ ਹੈ। ਪਰ ਕੋਈ ਵਿਰਲਾ ਸੁਪਾਤਰ ਐਸਾ ਹੁੰਦਾ ਹੈ ਕਿ ਜਿਉਂ ਜਿਉਂ ਪਿਆਰ ਮਿਲੇ ਤਿਉਂ ਤਿਉਂ ਕਦਰ ਅਤੇ ਅਦਬ ਪੈਦਾ ਹੁੰਦਾ ਹੈ, ਵੱਧਦਾ ਹੈ। ਕੁਪਾਤਰਾਂ ਦੇ ਅੰਦਰ ਪਿਆਰ ਨਿੱਜ ਦੇ ਲਾਭ ਦਾ ਭਾਵ ਪੈਦਾ ਕਰਦਾ ਹੈ, ਅੰਦਰ ਤ੍ਰਿਸ਼ਨਾ ਦੀ ਜਲਨ ਜੂ ਹੋਈ। ਇਹੀ ਜਲਨ ਈਰਖਾ ਵਿੱਚ ਬਦਲਦੀ ਵੀ ਹੈ। ਪਰ ਸੁਪਾਤਰ ਦੇ ਅੰਦਰ ਪ੍ਰੇਮ ਹੁੰਦਾ ਹੈ ਅਤੇ ਉਹ ਆਖਦਾ ਹੈ, ਹੈ ਮੇਰੇ ਜਿਹੇ ਮਾੜੇ ਨਾਲ ਇੰਨਾ ਪਿਆਰ ਹੁੰਦਾ। ਉਹ ਇਹ ਸੋਚ ਕੇ ਕਦਰ ਕਰਦਾ ਹੈ ਅਤੇ ਅਦਬ ਵਿੱਚ ਵੱਧਦਾ ਹੈ। ਇਹੋ ਕਾਰਨ ਹੈ ਕਿ ਦਾਤੇ ਲੋਕ ਜਿੰਨਾ ਕੋਈ ਪਿਆਰ ਕਰੇ ਉਹਨਾਂ ਲਾਭ ਦਾਨ ਕਰਦੇ ਹਨ। ਆਪੋ ਡੁਲਵਾਂ ਪਿਆਰ ਸੁਪਾਤਰ ਬਿਨਾਂ ਨਹੀਂ ਕਰਦੇ। ਸੁਪਾਤਰ ਪਿਆਰ ਨੂੰ ਜਰਦਾ ਹੈ, ਕੁਪਾਤਰ ਬਹੁਤੇ ਪਿਆਰ ਨਾਲ ਵਿਗੜਦਾ ਹੈ। ਇਹ ਹੈ ਧਿਆਨ ਗੋਚਰੀ ਗੱਲ। ਸਵਰਨਮਤੀ ਨੂੰ ਜਿਉਂ ਜਿਉਂ ਪੁੱਤਰ ਨਾਲ ਸਤਿਗੁਰ ਦਾ ਪ੍ਰੇਮ ਵੱਧਦਾ ਦਿਸੇ, ਵਰਤਾਓ ਸਖਿਆਂ ਵਾਂਗੂ ਖੁੱਲ੍ਹਾ ਹੁੰਦਾ ਨਜ਼ਰੀ ਪਵੇ, ਉਹ ਦਲਗੀਰ ਹੋ ਜਾਵੇ ਅਤੇ ਅਰਦਾਸਾਂ ਕਰੇ, ਹੇ ਦਾਤਾ ਅਸੀਂ ਤੇਰੇ ਪਿਆਰ ਦੀ ਸਾਰ ਤੋਂ ਅਣਜਾਣ ਹਾਂ, ਇਤਨੇ ਪਿਆਰ ਦੇ ਲਾਇਕ ਨਹੀਂ ਹਾਂ ਉਹਨਾਂ ਦੇ ਜਿੰਨਾ ਪਹੁੰਚਾ ਸਕੀਏ, ਉਹਨਾਂ ਦੇ ਕਿ ਜਿੰਨਾ ਅਸੀਂ ਜਰ ਸਕੀਏ। ਪਰ ਸਤਿਗੁਰੂ ਪਾਤਰ ਕੁਪਾਤਰ ਪਛਾਣਦਾ ਹੈ। ਮਾਈ ਦੀ ਜਰਨ ਸ਼ਕਤੀ ਅਤੇ ਰਾਜਾ ਦੀ ਜੀਰਨ ਸੱਤਿਆ ਨੂੰ ਸਤਿਗੁਰੂ ਜਾਣਦੇ ਨੇ, ਤਾਂ ਹੀ ਤਾਂ ਤੁੱਟਦੇ ਪਏ ਨੇ। ਦੋਹਾਂ ਨੇ ਚਾਲ ਝੱਲੀ ਅਤੇ ਸਤਿਗੁਰ ਦੀ ਮਿਹਰ ਜਰੀ। ਹੁਣ ਪਿੱਛੇ ਦਾ ਧਿਆਨ ਵੀ ਆਇਆ, ਤੁਰਨ ਦਾ ਸਮਾਂ ਆਇਆ। ਕਈ ਵੇਰ ਤਿਆਰੀ ਕਰਕੇ ਦਿਨ ਮਿੱਥ ਕੇ ਵੇਲੇ ਸਿਰ ਰਾਜਾ ਦੇ ਮਨ ਨੂੰ ਐਸੀ ਖਿੱਚ ਪਵੇ ਕਿ ਤੁਰਨ ਦੀ ਤਰੀਕ ਫਿਰ ਅੱਗੇ ਪਾ ਦੇਵੇ। ਅਦਕ ਪ੍ਰੇਮ ਤੇ ਨਿਰਪ ਨਹਿ ਚਾਹੈ, ਹੋਏ ਕਰ ਤਿਆਰੀ ਬਹੁਰ ਪੁਨ ਰਹੇ। ਹਾਂ, ਕਈ ਵਾਰ ਤਿਆਰੀ ਹੋਈ ਤੇ ਸਤਿਗੁਰ ਨੇ ਵੀ ਆਪਣੀਆਂ ਪ੍ਰੇਮ ਤਣਾਵਾਂ ਨਾਲ ਤੇ ਮੁਖਾਰ ਬਿੰਦਰ ਸੀਲੇ ਬਚਨਾਂ ਨਾਲ ਕਦੀ ਕਦੀ ਅਟਕਾ ਲਿਆ ਕਿ ਚਲੋ 10 ਦਿਨ ਹੋਰ ਠਹਿਰੋ, ਅੱਜ ਕੀ ਜਾਣਾ ਹੈ 10 ਦਿਨ ਬਾਅਦ ਚਲੇ ਜਾਣਾ। ਸੋ ਕਦੇ ਸਤਿਗੁਰ ਦੀ ਮਿਹਰ ਤੇ ਕਦੇ ਆਪਣੇ ਪ੍ਰੇਮ ਨੇ ਰਾਜਾ ਨੂੰ ਟੁਰਨੋਂ ਅਟਕਾਇਆ ਹੈ। ਉੱਧਰ ਸਤਿਗੁਰ ਦੀ ਬਖਸ਼ਿਸ਼ ਨੂੰ ਹੁਕਮ ਜਾਣ ਕੇ ਪ੍ਰਵਾਨ ਕਰਨਾ, ਇੱਧਰੋਂ ਆਪਣੇ ਅੰਦਰ ਦੇ ਪਿਆਰ ਨੂੰ ਨਿਸ਼ਾਵਰ ਕਰਨ ਲਈ ਅਟਕਾਂ ਪੈ ਜਾਣੀਆਂ। ਇਸ ਤਰ੍ਹਾਂ 5 ਮਹੀਨੇ ਬੀਤ ਗਏ। ਓੜਕ ਟੁਰਨ ਦੀ ਬਿਧ ਬਧੀ। ਯੋਗ ਸੰਨਿਆਸ ਨਹੀਂ ਹੈ ਕਿ ਰਾਜ ਭਾਗ ਤੋਂ ਕੱਟੀ ਗੁੱਡੀ ਵਾਂਗ ਕੱਟਿਆ ਜਾ ਕੇ ਹੇਠਾਂ ਕਿਤੇ ਤਪਾਂ ਵਿੱਚ ਜਾ ਤਪਦਾ ਫਿਰੇ। ਮਾਰਗ ਪ੍ਰੇਮ ਦਾ ਹੈ, ਭਗਤੀ ਦਾ ਹੈ, ਵਾਹਿਗੁਰੂ ਨਾਲ ਨਿਉਂ ਦੀ ਗੰਢ ਪੱਕੇ, ਨਿਉਂ ਲਗਾਤਾਰੀ ਹੋਵੇ, ਗਾਫਲ ਤਾਂ ਹੀ ਭੁੱਲ ਵਿਸਰੇਵਾਂ ਨਾ ਪਵੇ। ਫਿਰ ਕੀ, ਫਿਰ ਤਿਆਗ ਤੇ ਕੀ ਤੇ ਗ੍ਰਿਸਤ ਕੀ, ਘਰ ਕੀ ਤੇ ਬਾਹਰ ਕੀ ਰਾਜਗੱਦੀ ਤੇ ਕੀ ਬਣਾ ਦਾ ਮੱਠ, ਕੀ ਮਾਇਆ ਵਿੱਚ ਲੇਟਣਾ ਤੇ ਕੀ ਟੁੱਕੜ ਮੰਗ ਕੇ ਖਾਣ। ਸਭ ਦਸ਼ਾ ਹਨ ਸਰੀਰ ਦੀਆਂ ਤੇ ਕੌਤਕ ਹਨ ਪ੍ਰਾਰਬਧ ਦੇ। ਇਹ ਗਾਉਣ ਗੱਲਾਂ ਨੇ ਸਾਰੀਆਂ, ਹਲਕੀਆਂ ਛੋਟੀਆਂ ਨੇ। ਮੁੱਖ ਗੱਲ ਹੈ ਸਾਈ ਨਾਲ ਨਿਹੋ, ਰੱਬ ਨਾਲ ਜੋੜ, ਮਨ ਦਾ ਰੁੱਖ ਉਸ ਜਗਤ ਦੇ ਕੇਂਦਰ, ਜਗਤ ਦੇ ਆਧਾਰ, ਜਗਤ ਦੇ ਮੂਲ ਨਾਲ ਹਰ ਵੇਲੇ ਮੇਲਦਾ ਰਹਿਣਾ, ਸਦਾ ਉਹਦੀ ਸ਼ੋਅ ਵਿੱਚ ਵਸਣਾ। ਜਿਸ ਦੀ ਸ਼ੋਅ ਤੋਂ ਛੁੱਟੇ, ਜਿਸ ਦੇ ਸੰਬੰਧ ਤੋਂ ਵਿਛੜੇ, ਅਸੀਂ ਸੋਮੇ ਤੋਂ ਵਿਛੜੇ ਜਲ ਦੇ ਛੱਪੜ ਵਾਂਗੂ ਤਰਕ ਉੱਠਦੇ ਹਾਂ। ਸਦਾ ਰਹਿਣਾ ਉਸਦੀ ਚਰਨ ਵਿੱਚ, ਜਿਸ ਤੋਂ ਵਿਥ ਕੇ ਰਹਿਣਾ ਸਾਡੀ ਆਤਮਿਕ ਮੌਤ ਹੈ। ਹਾਂ, ਉੱਥੇ ਜੁੜ ਕੇ ਟਿਕੋ ਜਿੱਥੇ ਆਨੰਦ ਹੈ, ਉੱਥੇ ਨਾ ਟਿਕੋ ਜਿੱਥੇ ਤਰਕ ਹੈ। ਠਹਿਰੇ ਹੋਏ ਪਾਣੀ ਵਾਂਗੂ ਬਦਬੂ ਮਾਰਨੀ ਠੀਕ ਨਹੀਂ ਹੈ, ਪਰ ਝੀਲ ਵਾਂਗੂ ਠਹਿਰੇ ਹੋਏ ਪਾਣੀ ਵਿੱਚ ਅੰਮ੍ਰਿਤ ਪੈਦਾ ਹੋਵੇ, ਇਹ ਸਤਿਗੁਰ ਦੇ ਚਰਨਾਂ ਵਿੱਚ ਹੀ ਹੈ। ਤੇ ਨਰਕਾਲ ਫਾਸ ਤੇ ਬਾਚੇ ਜੇ ਹਰ ਸ਼ਰਨ ਸਦਾਏ। ਹਰੀ ਵਾਹਿਗੁਰੂ ਦੇ ਅੰਦਰਲੇ ਲਗਾਤਾਰੀ ਲਗਾਓ ਲੱਗੇ ਤੋਂ ਬਿਨਾਂ ਮਨ ਜਿਹੜਾ ਹੈ ਨਾ, ਇਹ ਮਨ ਦੇ ਮੰਡਲ ਵਿੱਚ ਹੈ ਤੇ ਦੁੱਖ ਇਸਦਾ ਭੋਗ ਹਨ ਜਾਂ ਦੁੱਖ ਇਸ ਨੂੰ ਭੋਗਦੇ ਹਨ, ਕਿਉਂਕਿ ਮਨ ਦੀ ਆਪਣੀ ਸਤਿਆ ਥੋੜ੍ਹੀ ਹੈ। ਅੰਦਰੋਂ ਲਗਨ ਲੱਗੀ ਰਹੇ ਮੂਲ ਨਾਲ, ਤਦ ਸਤਿਆ ਰਹਿੰਦੀ ਹੈ। ਅੰਦਰ ਸਰਬ ਸਮਰੱਥ ਦੀ ਉਹ ਦੁੱਖਾਂ ਦੇ ਨਾਸ ਕਰਨ ਨੂੰ ਹੈ ਸਮਰੱਥ। ਤਾਂ ਹੀ ਫਰਮਾਇਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹਾਂ ਭਾਈ, ਸਭਨਾ ਗੱਲਾਂ ਵਿੱਚ ਸਮਰੱਥ ਨੂੰ ਇਉਂ ਤੂੰ ਮਨੋ ਨਾ ਵਿਸਾਰੀ। ਜੇ ਤੂੰ ਨਾ ਵਿਸਾਰੇ ਤੇ ਸਦਾ ਅੰਦਰੋਂ ਉਸਦੇ ਨਾਲ ਲੱਗਾ ਰਹਿ, ਤਾਂ ਉਹ ਤੇਰੇ ਦੁੱਖ ਦੂਰ ਕਰੇਗਾ, ਕਿਉਂਕਿ ਇੱਕ ਤਾਂ ਉਹਦਾ ਬਿਰਧ ਹੈ ਕਿ ਆਪਣੇ ਨਾਲ ਲੱਗਿਆਂ ਦਾ ਅੰਗੀਕਾਰ ਕਰਦਾ ਹੈ, ਸ਼ਰਨਪਾਲ ਹੈ, ਪ੍ਰਿਤਪਾਲ ਹੈ। ਦੂਸਰੇ ਉਸਦਾ ਸੁਭਾਅ ਹੈ ਦੁੱਖ ਦੂਰ ਕਰਨੇ, ਉਹ ਆਪ ਹੈ ਸੁੱਖਾਂ ਦਾ ਮਾਨੋ ਅੱਗ ਦਾ ਅਲਾਂਭਾ। ਸੋ ਜਿਵੇਂ ਅੱਗ ਦੇ ਨੇੜੇ ਗਿਆ ਸੀਤ ਪਾਲਾ ਕਾਂਬਾ ਦੂਰ ਕਰਨਾ ਅੱਗ ਦਾ ਸੁਭਾਅ ਹੈ, ਤੇਵੇਂ ਉਸਦਾ ਸੁਭਾਅ ਹੈ ਦੁੱਖ ਦਾ ਪਾਲਾ ਦੂਰ ਕਰ ਦੇਣਾ। ਤੀਸਰੇ, ਉਹ ਸਰਬ ਸਮਰੱਥ ਹੈ, ਜੋ ਮੰਗੋ ਸੋ ਦੇਣ ਦੀ ਸੱਤਿਆ ਹੈ, ਉਸ ਵਿੱਚ ਤਾਕਤ ਹੈ, ਬਲ ਰੱਖਦਾ ਹੈ, ਜੋ ਚਾਹੋ ਉਸਦੇ ਵੱਸ ਵਿੱਚ ਹੈ। ਚੌਥੀ ਗੱਲ, ਜਿਹੋ ਜੀ ਸੰਗਤ ਕਰੋਗੇ ਤਿਹੋ ਜਿਹਾ ਫਲ ਮਿਲੇਗਾ। ਸਾਈਂ ਸਰਬ ਸਮਰੱਥ ਹੈ, ਤੁਹਾਡਾ ਮਨ ਉਸ ਨਾਲ ਲੱਗਾ ਸਮਰੱਥਾ ਵਾਲਾ ਹੋ ਜਾਵੇਗਾ। ਤਾਂ ਫਿਰ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸੋ ਰਾਜਾ ਨੂੰ ਇਹ ਸਦਾ ਰਹੋ ਹਰ ਨਾਲੇ ਦੀ ਦਾਤ ਪ੍ਰਾਪਤ ਹੋਈ ਹੈ। ਉਸਦੇ ਮਨ ਦੀ ਦਸ਼ਾ ਜਾਂ ਅਵਸਥਾ ਹੁਣ ਸਰਬ ਸਮਰੱਥਾ ਵਾਲੇ ਨਾਲ ਲੱਗ ਕੇ ਆਪ ਸਮਰੱਥ ਹੋ ਗਈ ਹੈ। ਰਾਜ ਵਿੱਚ ਰਹੇ ਕਿ ਦਰ ਦਰ ਮੰਗੇ, ਉਸ ਲਈ ਕੋਈ ਗੱਲ ਵਿਸ਼ੇਸ਼ਤਾ ਨਹੀਂ ਰੱਖਦੀ। ਰਾਜ ਛੱਡ ਕੇ ਮੰਗਤੇ ਬਣਨਾ ਜਗਤ ਵਿੱਚ ਅਸਚਰਜ ਪੈਦਾ ਕਰੇਗਾ, ਪਰ ਉਸ ਨੂੰ ਲਾਭ ਨਹੀਂ, ਉਸ ਨੂੰ ਮਹਾਂ ਪਵਿੱਤਰ ਤੇ ਪ੍ਰਯੋਜਨੀਏ ਹਾਲਤ ਸਦਾ ਰਹੋ ਹਰ ਨਾਲੇ ਦੀ ਲੱਭ ਚੁੱਕੀ ਹੈ। ਇਹੋ ਸੀ ਗੱਲ, ਇਹੋ ਸੀ ਲੋੜ, ਇਹੋ ਸੀ ਮਨੁੱਖਾ ਜੀਵਨ ਦਾ ਸੁਫਲ। ਜਦ ਸੁਫਲ ਲੱਭ ਗਿਆ ਤਾਂ ਹੁਣ ਨਿਰਵਾਹ ਸਰੀਰ ਦਾ ਬਾਕੀ ਹੈ, ਕਿਉਂ ਨਾ ਹੁਣ ਨਿਰਵਾਹ ਕਰੋ। ਜਿੱਥੇ ਸਾਈਂ ਨੇ ਰੱਖਿਆ ਕਿਉਂ ਨਾ ਰਹੋ। ਇਸ ਹਾਲਤ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਿੰਨ ਅਵਸਥਾ ਨੇ, ਇੱਕ ਨਾਮ ਦੀ, ਚੜ੍ਹਦੀ ਕਲਾ ਦੀ ਤੇ ਸਰਬੱਤ ਦੇ ਭਲੇ ਦੀ। ਨਾਮ ਤੇ ਪ੍ਰਾਪਤ ਹੋ ਚੁੱਕਾ, ਸਦਾ ਰਹੋ ਹਰ ਨਾਲ। ਜੋ ਜੀਵ ਦਾ ਸਾਈਂ ਨਾਲ ਸੰਬੰਧ ਹੈ ਉਹ ਰਾਜੇ ਨੂੰ ਲੱਭ ਗਿਆ। ਇੱਕ ਗੱਲ ਮੁੱਕੀ, ਨਾਨਕ ਨਾਮ। ਹੁਣ ਨਾਮ ਕਰਕੇ ਮਨ ਸਦਾ ਚੜ੍ਹਦੀਆਂ ਕਲਾ ਵਿੱਚ ਰਹਿੰਦਾ। ਇਹ ਹਾਲਤ ਆਪੇ ਦੇ ਸਵਰਨ ਦੀ ਹੋ ਗਈ। ਇਹ ਮੁੱਕਾ ਦੂਸਰਾ ਕੰਮ ਚੜ੍ਹਦੀ ਕਲਾ ਵਾਲਾ। ਹੁਣ ਸਾਈਂ ਚਿੱਤ ਹੈ ਤੇ ਚਿੱਤ ਚੜ੍ਹਦੀ ਕਲਾ ਵਿੱਚ ਹੈ। ਉਹ ਜੇ ਲੋਕਾਂ ਵੱਲ ਤੱਕੂ ਜਾਂ ਚਿਤਵੂ ਤਾਂ ਸਰਬੱਤ ਦਾ ਭਲਾ ਹੀ ਚਿਤਵੂ। ਹੋ ਗਿਆ ਨਾ ਤੀਸਰਾ ਕੰਮ ਸਹਿਸਵਾ ਉਹਦੀ ਰਜ਼ਾ ਵਿੱਚ। ਇੰਜ ਰੱਬ ਨਾਲ, ਆਪੇ ਨਾਲ, ਜਗਤ ਨਾਲ ਤ੍ਰੈ ਹੀ ਮਨੁੱਖ ਦੇ ਸੰਬੰਧ ਹਨ, ਚੌਥਾ ਕੋਈ ਨਹੀਂ ਹੈ। साई नाल हो गया सदा रहो हर नाले दा संबंध, आपा गया चढ़दियां कला विच, ते तीसरा जगत दा चित दा है सदा भला। सो सब दा भला चितवेगा ओ करेगा जिस दे अंदर अपना टिकाओ होएगा। सो पहला चितवेगा ते करेगा भी करेगा, पर उस दे पाने विच उस दे हुकम विच रह के, क्योंकि वह कहिंदा कि मेरा कुछ नहीं है, मेरा किया कशु ना होए, कर है राम होए सो होए, मनुखा जन्म सफल हो गया। सो राजा हुण क्यों कन पड़ावे, क्यों रुले दर दर, सरबत दा भला करे तख्त उत्ते बह के, अपने निरलोभ ते जागी मन नाल राज करे जो प्रजा सुखी वसे। काम कठिन है पर जद अंदर जाग पिया है तां त्रै काम करने हन, दो तां नाल नाल हुंदे रहणगे, तीसरा राजगद्दी ते बैठ के होएगा। राजे ने हुण अपने देश जाना है, यह सतगुरु की सिख्या है, इहो सिखी मार्ग है कि विच्चे ग्रह सदा रहे उदासी, ज्यों कमल रहे विच पानी हे। अंत टुरन दा दिन आया, मां ते पुत पहला महिला विच गया, माता गुजरी दे चरण परसे, उन्होंने डाढ़े सत्कार ते अंदरली मेहर नाल विदा किया। फिर मिले श्री सतगुरु जी नूं ते चरणा नूं हंजुआ नाल धो धो के आपा सफल किया। हाथी घोड़े पेश करन दी था आपा अर्पणा सी, वह भी हो गया। हुण ये खारे पानी दे हंजू ने जो आपा अंदरों रूप धार धार के बाहर आउंदे आ ते दिस दिस के भेट हो रहे हैं। हाँ, यही एक भेट है जो आपे पई हुंदी है। ऐं विदा होए सतगुरु जी तो, सतगुरु जी दे करो, सतगुरु जी दे लाल, सतगुरु जी दे सखा, सतगुरु जी दे सेवक। फिर टुरन दे वेले दीवान विच हाजिर होए, ओहो वैराग, ओहो प्रेम, सतगुरु राजा नूं गल ला ला के प्यार दे दे के मिले। मामा जी ने कुछ दुशाले, कुछ जरी दे समान ते शस्त्र प्रसाद लिया के अगे तरे, जो सतगुरु जी ने बख्श के निहाल किया। विशेष तौर ते एक नितनेम दा गुटका बख्शिया। अपने दस्तूर ते तरीकियां दे उल्ट गुरु जी राजा नूं विदा करन वेले प्यार ते बेसुधी विच कुछ कदम टुरे, पर राजा ने चरण फड़ ले ते बिनय कीती, सब बिद ते मुझ कियो निहाल, हलत पले लेहो पलत संभाल। फिर अगों बेनती कीती, कहो ना जाए घरों पर आयो, चरण कमल पर सीस धर दिया, धृग जल संग पखारन करे, गुर धीरज दीन समुद्ध परे, भगत ज्ञान गुरसिखी साथ, बख्शिश करी तब है गुरनाथ, जननी सहत सचिव गण सब है, कर कर नमो प्याने तब है, नीठ नीठ कर बिछरियो राजा, चर कर चलियो समेत समाजा। इस तरह राजे ने अपने लौ लश्कर काफले दे नाल रवानगी ले चले जा रहे हैं राजा ते अम्मा राणी। राणी पीनस च बैठी सहजे सहजे अमृतमयी बाणी श्री गुरु रामदास जी दे मिठी बाणी जो चित विच सी गाउंदी है, गद गद हुंदी जा रही है, जो राजकुमार भी सुन रहे हैं, संगतां भी सुन रही ने, और एक काफला बाणी दे प्रवाह विच रस पिनड़ी आवाज विच इस तरह रुखसत होया, नैन भर भर आउंदे सन, और जिथों तक नज़र फिरदी रही पिछे मुड़ मुड़ आनंदपुर नूं तक दे, ते फिर शेकड़ अपने शहर नूं, अपने देश नूं, आसाम नूं ए चाले पा गए। वाहिगुरु जी का खालसा, वाहिगुरु जी की फतेह।